जैसो जैस्यो राता तैसो होवै, आपे करता करे सो होवै। हजूर कहिंदे ने जैस्यो राता, जिस वाहिगुरु दे नाल राता दा अर्थ प्रेम करदा है, जिस दे नाल अंदरों ओ जुड़दा है, तैसो होवै ते फिर ओहो जिहा ही ओ बन जांदा है। हर का सेवक सो हर जिहा, भेद ना जाणो मानस दिहा, आपे करता करे सो होवै। ओ करता पुरख वाहिगुरु आप ही करदा है ते सो होवै, जो वाहिगुरु करदा ते पाई फिर ओही हुंदा। ए गुरमुख दी दृष्टि है, जेड़ा उस वाहिगुरु दे विच अभेद हो जांदा है, जैस्यों राता तैसो होवै, जिस दे नाल ओ प्रेम करदा है ते फिर प्रेम करदा करदा ओहदा ही रूप हो जांदा है, फिर ओ ए समझदा है, ओहदा ही निश्चा हो जांदा है, ओ करता पुरख वाहिगुरु जो आप करदा ओही हो रिहा ते हुंदा है। गुर हिव शीतल अगन बुझावै, सेवा सुरत बपूत चढ़ावै। गुर हिव शीतल, बई गुरु महाराज हिव दा अर्थ है बर्फ नालों भी शीतल शांत स्वरूप ने। हालांकि बर्फ भावें हुंदी है ठंडी, पर ओहदी तासीर गर्म मन्नी। जिन्ना कोई ठंडा पानी पींदा ओनी ओनू प्यास वधेरे लगदी है। पर हजूर कहिंदे ने गुर हिव शीतल, गुरु बर्फ दे नालों भी ठंडे ने, गुरु बर्फ दे नालों भी शांत ने। अगन बुझावै, ओ साडे अंदरली अग नूं, तृष्णा दी अग नूं बुझा दिंदे हन। सेवा सुरत बपूत चढ़ावै, लो हजूर कहिंदे ने भी जिहड़ा गुरमुख जोगी है, ओह जो बर्फ नालों भी शांत ठंडे सतगुरु ने, उन्हां दी शरण विच जांदा है ते अपनी अंदरली तृष्णा दी अग नूं बुझा लैंदा। सेवा सुरत बपूत चढ़ावै, जिहड़ा सेवा सुरत अपनी सुरत नूं सेवा दे विच लाउणा है, तप्पड़ चाड़ वछाए तूड़ी नाया, इह अपने शरीर उत्ते बपूती चढ़ाउंदा है। योगी बपूती सुआह नूं कहिंदे ने, योगी लोक पिंडे ते सुआह मलदे ने, कहिंदे साडी बपूती है। लो हजूर कहिंदे ने जिहड़ा गुरमुख योगी है, गुरु दे पास जाके सेवा सुरत वी जिहड़ा श्रेष्ठ प्रीति नाल सेवा करदा है, ते उह सेवा दी बपूती अपने उत्ते चढ़ाउंदा है। भाव तप्पड़ चाड़ वछाए तूड़ी नाया, वी जिवें सेवा करदियां ते उत्ते जिहड़ी कोई संगतां दी चरण तूड पैंदी है, इह मानो गुरमुख योगी जिहड़ी प्रेम नाल प्रीति नाल सेवा करनी, इह मानो बपूती चढ़ाउंदा है। दर्शन आप सहज करे आवै, दर्शन आप सहज करे आवै, निर्मल बाणी नाद वजावै। लो हजूर कहिंदे ने गुरमुख सहज कर आवै, उह जिहड़ा सहज कर है, आत्मक डोल अवस्था है, तुरिया पद है, चौथे पद में सहज है, ओहदे वे टिक जांदा है। ते जिहड़ा योग दा दर्शन है, जिहड़ा योग दा फलसफा है, अपने आप ही ओहदे जीवन दे विच आ जांदा है। जदों तुरिया अवस्था विच किसे दा मन टिक जावे, ते फिर जिहड़ा योग दा फलसफा है, सहयोग दा असली सिद्धांत है, अपने आप ही ओहदे जीवन दे विच आके प्रवेश कर जांदा है। निर्मल बाणी नाद वजावै, ओह गुरमुख योगी सतगुरु दी निर्मल बाणी द्वारा नाद वजावै, भाई ओह अगे निर्मल बाणी द्वारा अगे नाद शब्द वजावै, शब्द उचारण करदा है, भाव ओह गुरबाणी दा कीर्तन करदा है, अथवा निर्मल बाणी नाद वजावै, ओह गुरमुख नाद वजावै, संगीत दी धुन वी वजाउंदा है ते ना निर्मल बाणी दा गायन करदा है। भाव जिवें योगी लोग किंग वजाउंदे सन, पर ओह तां खाली किंग ही वजाउंदे सन, पर सतगुरु कहिंदे ने गुरमुख योगी ओह नाद वी वजाउंदा है, नाल साजां दी धुन वी प्रगट करदा ते नाल निर्मल बाणी दा वी गायन करदा है। अंतर ज्ञान महारस सारा, तीर्थ मज्जन गुर विचारा। हजूर कहिंदे ने उस गुरमुख दे अंदर जो अनुभवी ज्ञान है, महारस सारा, उसका महा श्रेष्ठ रस पींदा है ते ओहदी आत्मा तृप्त हुंदी है। तीर्थ मज्जन गुर विचारा, ते फिर ओह गुरमुख जोगी गुर विचारा, गुरु शब्द दी विचार करदा है, एही मानो तीर्थ मज्जन, तीर्थां दा पुरबी इशनान करदा है। गुरु शब्द दी विचार करके ओहदा तन ते मन निर्मल हो जांदा है। ए गुरु शब्द दी विचार भी एक तीर्थ है ना, ਇਸੇ ਲਈ ਹਜ਼ੂਰ ਕਹਿੰਦੇ ਨੇ ਗੁਰੂ ਸ਼ਬਦ ਦੀ ਵਿਚਾਰ ਕਰਨਾ ਤੀਰਥ ਮੱਜਣ ਇਹ ਗੁਰਮੁਖ ਦਾ ਤੀਰਥਾਂ ਤੇ ਪੁਰਬੀ ਇਸ਼ਨਾਨ ਹੈ। ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾਵਨ ਹਾਰਾ। ਲੋ ਹਜ਼ੂਰ ਕਹਿੰਦੇ ਜਿਹੜਾ ਗੁਰਮੁਖ ਜੋਗੀ ਹੈ ਅੰਤਰ ਪੂਜਾ ਥਾਨ ਮੁਰਾਰਾ ਬਈ ਉਸ ਅੰਦਰੋਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਦਾ ਅਸਥਾਨ ਲੱਭ ਲੈਂਦੇ। ਭਾਵ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕੰਮ। ਗੁਰਮੁਖ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਬਈ ਉਹ ਵਾਹਿਗੁਰੂ ਪਰਮੇਸ਼ਰ ਮੇਰੇ ਮਨ ਦੇ ਮੰਦਰ ਵਿੱਚ ਸਥਿਤ ਹੈ। ਅੰਤਰ ਪੂਜਾ ਥਾਨ ਮੁਰਾਰਾ ਫਿਰ ਉਹ ਆਪਣੇ ਮਨ ਦੇ ਅੰਦਰ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਸਥਾਨ ਦੀ ਪੂਜਾ ਦੇ ਵਿੱਚ ਜੁਟ ਜਾਂਦਾ ਹੈ, ਮਾਨਸੀ ਪੂਜਾ ਸ਼ੁਰੂ ਕਰ ਦਿੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਕੁਛ ਪੰਡਤਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਅਸੀਂ ਜਿਹੜੇ ਹਿੰਦੂ ਲੋਕ ਹਾਂ ਮੂਰਤੀਆਂ ਦੀ ਪੂਜਾ ਕਰਦੇ ਹਾਂ, ਪਰ ਤੁਸੀਂ ਕਿਹਨੂੰ ਨਿਰੰਕਾਰ ਦੀ ਪੂਜਾ ਕਰੋ? ਮੂਰਤੀਆਂ ਦੀ ਪੂਜਾ ਦੀ ਤਾਂ ਸਮਝ ਸਾਨੂੰ ਆਉਂਦੀ ਹੈ, ਪਰ ਨਿਰੰਕਾਰ ਦੀ ਪੂਜਾ ਕਿਵੇਂ ਹੋ ਸਕਦੀ? ਸਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਇੱਕ ਬੜਾ ਸੋਹਣਾ ਤਰੀਕਾ ਸਮਝਾਇਆ, ਤੇਰਾ ਨਾਮ ਕਰੀ ਚਨਨਾਠੀਆ ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੈ ਕਟ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ। ਜਿਹੜੀ ਅੰਦਰਲੀ ਪੂਜਾ ਹੈ ਉਹ ਨਾਮ ਦੁਆਰਾ ਹੁੰਦੀ ਹੈ, ਨਾਮ ਤੋਂ ਬਿਨਾਂ ਵਾਹਿਗੁਰੂ ਦੀ ਪੂਜਾ ਨਹੀਂ ਹੋ ਸਕਦੀ। ਅੰਤਰ ਪੂਜਾ ਥਾਨ ਮੁਰਾਰਾ, ਉਸ ਵਾਹਿਗੁਰੂ ਦਾ ਅਸਥਾਨ ਵੀ ਸਾਡੇ ਅੰਦਰ ਹੈ ਤੇ ਗੁਰਮੁਖ ਜੋਗੀ ਅੰਤਰਮੁਖ ਹੋ ਕੇ ਉੱਥੇ ਹੀ ਵਾਹਿਗੁਰੂ ਦੇ ਨਾਮ ਦੀ ਪੂਜਾ ਕਰਦਾ ਹੈ, ਭਾਵ ਉਹਦੇ ਸਿਮਰਨ ਦੇ ਵਿੱਚ ਜੁੜਿਆ ਰਹਿੰਦਾ ਹੈ। ਜੋਤੀ ਜੋਤ ਮਿਲਾਵਨ ਹਾਰਾ, ਤੇ ਫਿਰ ਉਹ ਆਪਣੀ ਪਰਤਕ ਜੋਤ ਆਤਮਾ ਨੂੰ ਉਸ ਪਰਮ ਜੋਤ ਪਰਮਾਤਮਾ ਦੇ ਵਿੱਚ ਮਿਲਾ ਦਿੰਦਾ ਹੈ, ਤੇ ਇਸ ਢੰਗ ਦੇ ਨਾਲ ਉਹ ਗੁਰਮੁਖ ਜੋਗੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਅਭੇਦ ਹੋ ਜਾਂਦਾ ਹੈ। ਰਸ ਰਸਿਆ ਮਤ ਏਕੈ ਭਾਏ, ਤਖਤ ਨਿਵਾਸੀ ਪੰਚ ਸਮਾਏ। ਹਜ਼ੂਰ ਕਹਿੰਦੇ ਨੇ ਰਸ ਰਸਿਆ ਮਤ ਏਕੈ ਭਾਏ, ਜਿਹੜੀ ਗੁਰਮੁਖ ਜੋਗੀ ਦੀ ਮਤ ਹੈ ਏਕੈ ਭਾਏ, ਇੱਕ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਰੰਗੀ ਜਾਂਦੀ ਹੈ। ਰਸ ਰਸਿਆ, ਇਸੇ ਲਈ ਉਹਦਾ ਜਿਹੜਾ ਮਨ ਹੈ ਵਾਹਿਗੁਰੂ ਦੇ ਪ੍ਰੇਮ ਰਸ ਦੇ ਵਿੱਚ ਰਸਿਆ ਤਦਾਕਾਰ ਹੋ ਗਿਆ ਹੈ। ਤਖਤ ਨਿਵਾਸੀ ਪੰਚ ਸਮਾਏ, ਉਹ ਵਾਹਿਗੁਰੂ ਦੇ ਤਖਤ ਦਾ ਨਿਵਾਸੀ ਹੋ ਗਿਆ। ਅਬ ਤੋ ਜਾਏ ਚਰੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਣੀ। ਉਹ ਵਾਹਿਗੁਰੂ ਦੇ ਤਖਤ ਦਾ ਨਿਵਾਸੀ ਹੋ ਗਿਆ ਤੇ ਪੰਚ ਸਮਾਏ, ਜਿਹੜੇ ਪੰਜ ਕਾਮ ਕ੍ਰੋਧ ਆਦਿਕ ਵਿਕਾਰ ਸਨ ਉਹ ਉਸ ਦੇ ਸਮਾਏ ਲੀਨ ਹੋ ਗਏ। ਕਾਰ ਕਮਾਈ ਖਸਮ ਰਜਾਏ, ਅਵਗਤ ਨਾਥ ਨਾ ਲਿਖਿਆ ਜਾਏ। ਹਜ਼ੂਰ ਕਹਿੰਦੇ ਨੇ ਉਸ ਗੁਰਮੁਖ ਜੋਗੀ ਨੇ ਖਸਮ ਦੀ ਰਜ਼ਾ ਦੇ ਵਿੱਚ, ਭਾਵ ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹਿ ਕੇ ਕਾਰ ਕਮਾਈ ਸੇਵਾ ਭਗਤੀ ਦੀ ਕਾਰ ਕਮਾਈ ਹੈ, ਅਵਗਤ ਨਾਥ ਨਾ ਲਿਖਿਆ ਜਾਏ। ਤੇ ਜਿਹੜਾ ਉਹ ਅਵਗਤ ਅਵਿਆਕਤ ਸਰੂਪ ਨਾਥ ਸਭ ਦੁਨੀਆਂ ਦਾ ਮਾਲਕ ਜੋ ਅਕਾਲ ਪੁਰਖ ਹੈ ਨਾ ਲਿਖਿਆ ਜਾਏ, ਉਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਸਮਝਿਆ ਜਾਂਦਾ। ਜਿਹੜੇ ਉਸ ਖਸਮ ਦੀ ਰਜ਼ਾ ਦੇ ਵਿੱਚ ਰਹਿ ਕੇ ਸੇਵਾ ਸਿਮਰਨ ਦੀ ਕਾਰ ਕਰਦੇ ਨੇ ਉਹੀ ਉਸ ਨੂੰ ਜਾਣ ਸਕਦੇ ਨੇ, ਨਹੀਂ ਤੇ ਹਜ਼ੂਰ ਕਹਿੰਦੇ ਅਵਗਤ ਨਾਥ ਜਿਹੜਾ ਉਹ ਵਿਆਕਤ ਸਰੂਪ ਨਾਥ ਸਵਾਮੀ ਮਾਲਕ ਵਾਹਿਗੁਰੂ ਹੈ, ਉਹ ਆਪਣੇ ਆਪ ਨਹੀਂ ਲਿਖਿਆ ਜਾਂਦਾ, ਆਪਣੇ ਆਪ ਉਸਦਾ ਬੋਧ ਨਹੀਂ ਪ੍ਰਾਪਤ ਹੋ ਸਕਦਾ। ਜਲ ਮੈਂ ਉਪਜੈ ਜਲ ਤੇ ਦੂਰ, ਜਲ ਮੈਂ ਜੋਤ ਰਹਿਆ ਭਰਪੂਰ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਪਰਮੇਸ਼ਰ ਕਮਲ ਦੇ ਫੁੱਲ ਵਾਂਗ ਹੈ, ਜਲ ਮੈਂ ਉਪਜੈ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਹੀ ਪੈਦਾ ਹੁੰਦਾ ਤੇ ਜਲ ਤੇ ਦੂਰ ਤੇ ਫਿਰ ਪਾਣੀ ਤੋਂ ਦੂਰ ਵੀ ਰਹਿੰਦਾ, ਨਿਰਲੇਪ ਵੀ ਹੁੰਦਾ। ਕਮਲ ਦਾ ਫੁੱਲ ਪਾਣੀ ਵਿੱਚੋਂ ਹੀ ਪੈਦਾ ਹੁੰਦਾ ਹੈ ਤੇ ਫਿਰ ਪਾਣੀ ਤੋਂ ਦੂਰ ਵੀ ਹੁੰਦਾ, ਪਾਵੋ ਵਿੱਚ ਭੇਜਦਾ ਨਹੀਂ। ਕਮਲ ਦਾ ਫੁੱਲ ਹਮੇਸ਼ਾ ਲਈ ਪਾਣੀ ਤੋਂ ਨਿਰਲੇਪ ਰਹਿੰਦਾ ਹੈ। ਜਲ ਮੈਂ ਜੋਤ ਰਹਿਆ ਭਰਪੂਰ, ਤੇ ਉਹ ਜਿਹੜਾ ਕਮਲ ਦਾ ਫੁੱਲ ਹੈ ਆਪਣੀ ਜੋਤ ਸੁਗੰਧੀ ਤੇ ਵਿਗਾਸ ਕਰਕੇ ਪਾਣੀ ਦੇ ਵਿੱਚ ਪਰਿਪੂਰਨ ਹੋ ਰਿਹਾ ਹੁੰਦਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਜਲ ਮੈਂ ਉਪਜੈ, ਉਹ ਵਾਹਿਗੁਰੂ ਪਰਮੇਸ਼ਰ ਜਿਵੇਂ ਕਮਲ ਦਾ ਫੁੱਲ ਜਲ ਵਿੱਚੋਂ ਪੈਦਾ ਹੁੰਦਾ ਹੈ ਤੇ ਪਾਣੀ ਤੋਂ ਫਿਰ ਨਿਰਲੇਪ ਰਹਿੰਦਾ ਹੈ। ਇਸੇ ਤਰ੍ਹਾਂ ਇਹ ਸਾਰਾ ਸੰਸਾਰ ਵਾਹਿਗੁਰੂ ਤੋਂ ਪੈਦਾ ਹੁੰਦਾ ਹੈ ਤੇ ਫਿਰ ਵਾਹਿਗੁਰੂ ਪਰਮੇਸ਼ਰ ਸਾਰੇ ਸੰਸਾਰ ਤੋਂ ਨਿਰਲੇਪ ਰਹਿੰਦਾ। ਜਲ ਮੈਂ ਜੋਤ ਰਹਿਆ ਭਰਪੂਰ, ਉਹ ਜਲ ਦਾ ਅਰਥ ਹੈ ਵੀ ਇਹ ਜਿਹੜਾ ਜਲ ਸੰਸਾਰ ਹੈ ਇਹਦੇ ਵਿੱਚ ਵਾਹਿਗੁਰੂ ਜੋਤ ਕਰਕੇ ਸਾਰਿਆਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਕਿਸ ਨੇੜੇ ਕਿਸ ਆਖਾਂ ਦੂਰ, ਨਿਦਗੁਣ ਗਾਵਾਂ ਦੇਖ ਹਦੂਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਗਹਿਰ ਗੰਭੀਰ ਹੈ। ਹਜ਼ੂਰ ਕਹਿੰਦੇ ਨੇ ਕਿਸ ਨੇੜੇ ਕਿਸ ਆਖਾਂ ਦੂਰ, ਮੈਂ ਕਿਸ ਦੇ ਨੇੜੇ ਤੇ ਕਿਸ ਤੋਂ ਦੂਰ ਆਖਾਂ, ਕਿਉਂ ਉਹ ਵਾਹਿਗੁਰੂ ਸਰਵ ਵਿਆਪਕ ਹੈ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਵੀ ਰਹਿੰਦਾ ਤੇ ਫਿਰ ਪਾਣੀ ਤੋਂ ਨਿਰਲੇਪ ਰਹਿੰਦਾ, ਇਸੇ ਤਰ੍ਹਾਂ ਵਾਹਿਗੁਰੂ ਸੰਸਾਰ ਵਿੱਚ ਵੀ ਰਹਿੰਦਾ ਤੇ ਫਿਰ ਸੰਸਾਰ ਤੋਂ ਨਿਰਲੇਪ ਵੀ ਹੈ। ਕਿਹਦੇ ਨੇੜੇ ਤੇ ਕਿਸ ਤੋਂ ਦੂਰ ਆਖਾਂ, ਨਿਧ ਗੁਣ ਗਾਵਾਂ ਦੇਖ ਹਦੂਰ। ਹਜ਼ੂਰ ਕਹਿੰਦੇ ਮੈਂ ਤੇ ਉਸ ਗੁਣਾਂ ਦੇ ਨਿਧ ਖਜ਼ਾਨੇ ਅਕਾਲ ਪੁਰਖ ਨੂੰ, ਹਦੂਰ ਦਾ ਅਰਥ ਹੈ ਵੀ ਹਾਜ਼ਰ ਹਜ਼ੂਰ ਵੇਖ ਕੇ, ਐਨ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਗਾ ਰਿਹਾ ਹਾਂ। ਭਾਵ ਉਸ ਵਾਹਿਗੁਰੂ ਪਰਮੇਸ਼ਰ ਬਾਰੇ ਦੂਰ ਨੇੜੇ ਕਹਿਣਾ ਇਹ ਉਹਦੇ ਲਈ ਢੁਕਦਾ ਨਹੀਂ ਹੈ, ਕਿਉਂ ਜਿਹੜੇ ਗੁਰਮੁਖ ਯੋਗੀ ਨੇ ਉਹਨੂੰ ਹਾਜ਼ਰ ਨਾਜ਼ਰ ਸਮਝ ਕੇ ਪ੍ਰਤੱਖ ਵੇਖ ਕੇ ਉਹਦੇ ਗੁਣਾਂ ਨੂੰ ਗਾਉਂਦੇ ਹਨ। ਅੰਤਰ ਬਾਹਰ ਅਵਰ ਨਾ ਕੋਏ, ਜੋ ਤਿਸ ਭਾਵੈ ਸੋ ਫੁਨ ਹੋਏ। ਧੰਨ ਗੁਰੂ ਅਰਜਨ ਦੇ ਮਹਾਰਾਜ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੈ ਪਰਥਰੀ, ਗੁਰਮੁਖ ਜੋਗੀ ਦੀ ਦ੍ਰਿਸ਼ਟੀ ਵਿੱਚ ਅੰਦਰ ਵੀ ਤੇ ਬਾਹਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਦਿਖਾਈ ਦਿੰਦਾ। ਤੇ ਫਿਰ ਉਹਦਾ ਇਹ ਵੀ ਵਿਸ਼ਵਾਸ ਹੁੰਦਾ, ਜੋ ਤਿਸ ਪਾਵੈ ਸੋ ਫੁਨ ਹੋਏ, ਜੋ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਤੇ ਉਹੀ ਫਿਰ ਸੰਸਾਰ ਦੇ ਵਿੱਚ ਹੁੰਦਾ ਹੈ। ਸੁਣ ਪਰਥਰ ਨਾਨਕ ਕਹਿ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਐ ਪਰਥਰੀ, ਅਸੀਂ ਇਹ ਵਿਚਾਰ ਕਹਿ ਰਹੇ ਹਾਂ। ਸੁਣ ਪਰਥਰ ਨਾਨਕ ਕਹਿ ਵਿਚਾਰ, ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੈਂ ਦਾਸ ਇਹ ਵਿਚਾਰ ਦੱਸ ਰਿਹਾ ਹਾਂ ਤੇ ਪਰਥਰੀ ਤੂੰ ਸੁਣ। ਨਿਰਮਲ ਨਾਮ ਮੇਰਾ ਆਧਾਰ, ਜਿਹੜਾ ਵਾਹਿਗੁਰੂ ਦਾ ਨਿਰਮਲ ਨਾਮ ਹੈ ਉਹੀ ਮੇਰੇ ਜੀਵਨ ਦਾ ਆਧਾਰ ਬਣਿਆ ਹੋਇਆ ਹੈ। ਉਸ ਨਾਮ ਦੇ ਮੁਕਾਬਲੇ ਤੇ ਮੈਂ ਕਿਸੇ ਹੋਰ ਸਾਧਨ ਨੂੰ ਤਰਜੀਹ ਨਹੀਂ ਦੇ ਸਕਦਾ ਤੇ ਨਾ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਮੁਕਾਬਲੇ ਤੇ ਕਿਸੇ ਹੋਰ ਦੇਵੀ ਦੇਵਤੇ ਨੂੰ ਮੈਂ ਕੋਈ ਸਮਾਨਤਾ ਦੇ ਸਕਦਾ ਹਾਂ। ਵਾਹਿਗੁਰੂ ਦਾ ਨਿਰਮਲ ਨਾਮ ਹੀ ਮੇਰੇ ਜੀਵਨ ਦਾ ਆਧਾਰ ਬਣਿਆ ਹੋਇਆ। ਆਸਾ ਮਹੱਲਾ ਪਹਿਲਾ, ਸਭ ਜਪ ਸਭ ਤਪ ਸਭ ਚਤੁਰਾਈ, ਉਜੜ ਭਰ ਮੈਂ ਰਾਹੇ ਨਾ ਪਾਏ। ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਦੂਸਰੇ ਸ਼ਬਦ ਦੇ ਅੰਦਰ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਸਾਚ ਧਨੀ ਜਗ ਆਏ ਬਿਨਾਸਾ, ਛੂਟਸ ਪ੍ਰਾਣੀ ਗੁਰਮੁਖ ਦਾਸਾ ਰਹਾਉ। ਹਜ਼ੂਰ ਕਹਿੰਦੇ ਨੇ ਸਾਚ ਧਨੀ, ਉਹ ਧਨੀ ਮਾਲਕ ਅਕਾਲ ਪੁਰਖ ਵਾਹਿਗੁਰੂ ਸੱਚਾ ਹੈ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਜਗ ਆਏ ਬਿਨਾਸਾ। ਇਹ ਜਿਹੜਾ ਜਗਤ ਹੈ ਆਉਂਦਾ ਹੈ ਤੇ ਨਾਸ ਹੁੰਦਾ, ਪਰ ਵਾਹਿਗੁਰੂ ਹਮੇਸ਼ਾ ਲਈ ਸਥਿਰ ਹੈ। ਛੂਟਚ ਪ੍ਰਾਣੀ ਗੁਰਮੁਖ ਦਾਸਾ, ਹਜ਼ੂਰ ਕਹਿੰਦੇ ਪ੍ਰਾਣਾਤਾਰੀ ਜੀਵ ਤਾਂ ਇਹ ਜਨਮ ਮਰਨ ਤੋਂ ਆਵਾਗਮਨ ਤੋਂ ਛੁੱਟ ਸਕਦਾ ਹੈ ਗੁਰਮੁਖ ਦਾਸਾ, ਜੇ ਗੁਰੂ ਦੁਆਰਾ ਇਹ ਵਾਹਿਗੁਰੂ ਦਾ ਦਾਸ ਬਣ ਜਾਵੇ। ਜੇ ਗੁਰੂ ਦੁਆਰਾ ਇਹ ਪ੍ਰਾਣਾਤਾਰੀ ਜੀਵ ਵਾਹਿਗੁਰੂ ਦਾ ਦਾਸ ਬਣ ਜਾਵੇ ਫਿਰ ਇਹ ਵੀ ਜਨਮ ਮਰਨ ਤੋਂ ਆਵਾਗਮਨ ਤੋਂ ਛੁੱਟ ਸਕਦਾ ਹੈ। ਲਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿੰਨੇ ਦੁਨੀਆਂ ਦੇ ਲੋਕ ਨੇ ਸਭ ਜਪ ਸਭ ਤਪ ਸਭ ਚਤੁਰਾਈ, ਕੋਈ ਜਪ ਕਰ ਰਿਹਾ ਹੈ, ਕੋਈ ਤਪ ਕਰ ਰਿਹਾ ਹੈ ਤੇ ਕੋਈ ਵਿਦਿਆ ਦੀ ਚਤੁਰਾਈ ਘੋਟ ਰਿਹਾ ਹੈ। ਲੋ ਹਜ਼ੂਰ ਕਹਿੰਦੇ ਨੇ ਸਭ ਜਪ ਸਭ ਤਪ ਸਭ ਚਤੁਰਾਈ, ਵੀ ਜਿੰਨੇ ਲੋਕ ਕੋਈ ਦੇਵੀ ਦੇਵਤਿਆਂ ਦੇ ਮੰਤਰ ਜਪਦੇ ਨੇ ਤੇ ਜਿੰਨੇ ਲੋਕ ਕੋਈ ਰਾਜਸੀ ਸਾਂਤਕੀ ਤਾਮਸੀ ਭੇਦ ਕਰਕੇ ਤਪ ਕਰਦੇ ਨੇ ਤੇ ਜਿੰਨੇ ਪੰਡਿਤ ਲੋਕ ਚਤੁਰਾਈਆਂ ਘੋਟਦੇ ਨੇ, ਉਜੜ ਪਰ ਮੈਂ ਰਾਹੇ ਨਾ ਪਾਈ, ਉਹ ਤੇ ਔਜੜ ਵਿੱਚ ਹੀ ਭਟਕਦੇ ਫਿਰਦੇ ਨੇ, ਉਜਾੜ ਦੇ ਵਿੱਚ ਹੀ ਭਟਕਦੇ ਫਿਰਦੇ ਨੇ, ਰਾਹੇ ਨਾ ਪਾਈ, ਅਸਲੀ ਉਹਨਾਂ ਨੂੰ ਵਾਹਿਗੁਰੂ ਦੇ ਮਿਲਣ ਦਾ ਰਸਤਾ ਨਹੀਂ ਲੱਭਿਆ। ਭਾਵ ਜਿਹੜੇ ਲੋਕ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਅਤੇ ਜਿਹੜੇ ਹੋਰ ਦੇਵੀ ਦੇਵਤਿਆਂ ਦੇ ਮੰਤਰ ਜਪਦੇ ਨੇ, ਕੋਈ ਹੋਰ ਕਈ ਤਰ੍ਹਾਂ ਦੇ ਤਪ ਕਰਦੇ ਨੇ, ਅਸੰਖ ਜਪ, ਅਸੰਖ ਪਾਉ, ਅਸੰਖ ਪੂਜਾ, ਅਸੰਖ ਤਪ ਤਾਓ, ਅਤੇ ਜਿੰਨੇ ਲੋਕ ਹੋਰ ਵਿਦਿਆ ਦੀਆਂ ਚਤਰਾਈਆਂ ਘੋਟਦੇ ਨੇ, ਉਹ ਉਜਾੜ ਦੇ ਵਿੱਚ ਹੀ ਭਟਕਦੇ ਫਿਰਦੇ ਨੇ। ਉਹਨਾਂ ਨੂੰ ਅਸਲੀ ਪਰਮੇਸ਼ਰ ਦੀ ਪ੍ਰਾਪਤੀ ਦਾ ਰਾਹ ਨਹੀਂ ਲੱਭ ਸਕਿਆ। ਬਿਨ ਬੂਝੇ ਕੋ ਥਾਏ ਨਾ ਪਾਈ, ਨਾਮ ਵੀ ਹੋਣਾ ਮਾਥੇ ਛਾਈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਬਿਨਾਂ ਜੀਵਨ ਦੇ ਮਨੋਰਥ ਨੂੰ ਸਮਝੇ ਤੋਂ ਕੋ ਥਾਏ ਨਾ ਪਾਈ, ਕੋਈ ਵੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੋ ਸਕਦਾ, ਵਾਹਿਗੁਰੂ ਦੇ ਲੇਖੇ ਨਹੀਂ ਪੈ ਸਕਦਾ। ਨਾਮ ਵੀ ਹੋਣਾ ਮਾਥੇ ਛਾਈ, ਜਿਹੜਾ ਨਾਮ ਤੋਂ ਵੀ ਹੋਣਾ ਮਨੁੱਖ ਹੈ, ਚਾਹੇ ਕਿੰਨਾ ਜਪ ਕਰੀ ਜਾ ਰਿਹਾ ਹੈ, ਕਿੰਨਾ ਤਪ ਕਰੀ ਜਾ ਰਿਹਾ ਹੈ ਅਤੇ ਕਿੰਨੀ ਚਤਰਾਈ ਘੋਟ ਰਿਹਾ ਹੈ, ਨਾਮ ਤੋਂ ਵੀ ਹੋਣੇ ਦੇ ਮੱਥੇ ਉੱਤੇ ਸੁਆਹੀ ਪੈਂਦੀ ਹੈ, ਉਹਦੇ ਸਿਰ ਵਿੱਚ ਸੁਆਹੀ ਪੈਂਦੀ ਹੈ। ਇਸ ਲਈ ਨਾਮ ਜਪ ਕੇ ਹੀ ਲੋਕ ਪ੍ਰਲੋਕ ਵਿੱਚ ਸਾਨੂੰ ਸੋਭਾ ਪ੍ਰਾਪਤ ਹੋਣੀ ਹੈ। ਸਾਜ ਤਨੀ ਜਗ ਆਏ ਬਿਨਾਸਾ, ਛੂਟਸ ਪ੍ਰਾਣੀ ਗੁਰਮੁਖ ਦਾਸ ਰਹਾਉ। ਹਜ਼ੂਰ ਕਹਿੰਦੇ ਨੇ ਉਹ ਤਨੀ ਮਾਲਕ ਸੱਚਾ ਹੈ ਅਤੇ ਸੰਸਾਰ ਆਉਂਦਾ ਅਤੇ ਨਾਸ ਹੋ ਜਾਂਦਾ ਹੈ। ਹੇ ਪ੍ਰਾਣਾ ਤਾਰੀ ਜੀਵ, ਜੇ ਤੂੰ ਗੁਰੂ ਦੁਆਰਾ ਵਾਹਿਗੁਰੂ ਦਾ ਦਾਸ ਬਣ ਜਾਵੇਂ, ਫਿਰ ਤੂੰ ਵੀ ਛੁੱਟ ਸਕਦਾ ਹੈ ਆਵਾਗਮਨ ਤੋਂ। ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਜਗ ਮੋਹਿ ਬਾਧਾ ਬਹੁਤੀ ਆਸਾ, ਗੁਰਮਤੀ ਇੱਕ ਭਏ ਉਦਾਸਾ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਜਗ ਸੰਸਾਰ ਹੈ, ਮੋਹ ਦੇ ਕਾਰਨ ਬਹੁਤੀ ਆਸਾ ਦੇ ਵਿੱਚ ਬੱਝਿਆ ਪਿਆ ਹੈ। ਹਾਂ, ਗੁਰਮਤੀ ਇੱਕ ਭਏ ਉਦਾਸਾ, ਐਸੇ ਵੀ ਗੁਰਮੁਖ ਜਨ ਨੇ ਜਿਹੜੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਸੰਸਾਰ ਵੱਲੋਂ ਉਦਾਸ ਹੋ ਗਏ ਨੇ। ਅੰਤਰ ਨਾਮ ਕਮਲ ਪਰਗਾਸਾ, ਤਿਨਕੋ ਨਾਹੀ ਜਮਕੀ ਤਰਾਸਾ। ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਧਾਰਨ ਕਰ ਲਿਆ ਹੈ, ਅੰਤਰ ਨਾਮ ਉਹਨਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ, ਕਮਲ ਪਰਗਾਸਾ, ਅਤੇ ਫਿਰ ਉਹਨਾਂ ਦਾ ਹਿਰਦਾ ਰੂਪੀ ਕਮਲ ਐਨ ਖੁਸ਼ੀਆਂ ਅਤੇ ਖੇੜਿਆਂ ਦੇ ਵਿੱਚ ਖੇਡ ਉੱਠਿਆ। ਤਿਨਕੋ ਨਾਹੀ ਜਮਕੀ ਤਰਾਸਾ, ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ, ਫਿਰ ਉਹਨਾਂ ਨੂੰ ਜਮਾਂ ਦੀ ਤਰਾਸ, ਇਹ ਜਮਾਂ ਦੀ ਖੌਫਨਾਕ ਹਾਲਤ ਨਹੀਂ ਉਸ ਉਹਨਾਂ ਨੂੰ ਵੇਖਣੀ ਪੈਂਦੀ। ਅਥਵਾ ਤਿਨਕੋ ਨਾਹੀਂ ਜਮਕੀ ਤਰਾਸਾ, ਅਤੇ ਫਿਰ ਉਹਨਾਂ ਨੂੰ ਜਮਾਂ ਦਾ ਕੋਈ ਡਰ ਪੈ ਨਹੀਂ ਰਹਿੰਦਾ। ਜਗ ਤਰੇ ਜਿਤ ਕਾਮਣ ਹਿਤਕਾਰੀ, ਪੁੱਤਰ ਕਲੱਤਰ ਲਗ ਨਾਮ ਵਿਸਾਰੀ। ਹਜ਼ੂਰ ਕਹਿੰਦੇ ਨੇ ਜਿਹੜਾ ਸੰਸਾਰ ਹੈ, ਤ੍ਰਿਯ ਜਿਤ ਹੈ, ਇਸਤਰੀ ਕਰਕੇ ਜਿੱਤਿਆ ਹੋਇਆ। ਕਿਉਂ? ਕਾਮਣ ਹਿਤਕਾਰੀ, ਇਹ ਸੰਸਾਰ ਕਾਮਣ ਦਾ ਅਰਥ ਹੈ ਵੀ ਜਿਹੜੀ ਇਸਤਰੀ ਦਾ ਬੜਾ ਪ੍ਰੀਤਵਾਨ ਹੈ, ਹਰ ਆਦਮੀ ਇਸਤਰੀ ਦਾ ਹਿਤਕਾਰੀ ਬਣਿਆ ਹੋਇਆ ਹੈ। ਪੁੱਤਰ ਕਲੱਤਰ ਲੱਗ ਨਾਮ ਵਿਸਾਰੀ, ਪੁੱਤਰ ਤੇ ਕਲੱਤਰ ਇਸਤਰੀ ਦੇ ਮੋਹ ਦੇ ਵਿੱਚ ਲਾ ਕੇ ਇਹ ਸੰਸਾਰ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੰਦਾ ਹੈ। ਕਿਉਂਕਿ ਇਹ ਜਿਹੜਾ ਸਾਡਾ ਪਰਿਵਾਰ ਹੈ, ਇਹ ਵੀ ਸਾਡੀ ਬੰਦਗੀ ਵਿੱਚ ਅਤੇ ਸਿਮਰਨ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜਾ ਸੰਸਾਰ ਹੈ, ਤ੍ਰਿਆ ਜਿਤ ਹੈ, ਕਿਉਂਕਿ ਸਾਰਾ ਸੰਸਾਰ ਕਾਮਣ ਜੜ ਮਾਇਆ ਦਾ, ਜੜ ਚੇਤਨ ਮਾਇਆ ਦਾ ਹਿਤਕਾਰੀ ਪ੍ਰੀਤਵਾਨ ਹੋਇਆ ਹੋਇਆ ਹੈ। ਪੁੱਤਰ ਤੇ ਕਲੱਤਰ ਇਸਤਰੀ ਦੇ ਮੋਹ ਦੇ ਵਿੱਚ ਲੱਗ ਕੇ ਇਹਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ ਹੈ। ਬਿਰਥਾ ਜਨਮ ਗਵਾਇਆ ਬਾਜੀ ਹਾਰੀ, ਸਤਿਗੁਰ ਸੇਵੇ ਕਰਨੀ ਸਾਰੀ। ਹਜ਼ੂਰ ਕਹਿੰਦੇ ਨੇ ਇਸ ਸੰਸਾਰ ਨੇ ਬਿਰਥਾ ਜਨਮ ਗਵਾਇਆ ਬਾਜੀ ਹਾਰੀ, ਆਪਣੇ ਜੀਵਨ ਦੀ ਬਾਜੀ ਇਸਨੇ ਹਾਰ ਦਿੱਤੀ ਹੈ, ਅਤੇ ਬਿਰਥਾ ਜਨਮ ਗਵਾਇਆ, ਅਤੇ ਆਪਣਾ ਮਨੁੱਖਾ ਜਨਮ ਜਿਹੜਾ ਹੀਰੇ ਵਰਗਾ ਅਮੋਲਕ ਸੀ, 84 ਲੱਖ ਜੋਹਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਇਸ ਮਨੁੱਖਾ ਜਨਮ ਹੀਰੇ ਵਰਗੇ ਅਮੋਲਕ ਜਨਮ ਨੂੰ ਉਸਨੇ ਵਿਅਰਥ ਗੁਆ ਲਿਆ ਹੈ। ਸਤਿਗੁਰ ਸੇਵੇ ਕਰਨੀ ਸਾਰੀ, ਅਤੇ ਹਜ਼ੂਰ ਕਹਿੰਦੇ ਭਾਈ ਜਿਹੜਾ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਸੇਵਾ ਕਰੇ, ਕਰਨੀ ਸਾਰੀ, ਫਿਰ ਉਹਦੀ ਜਿਹੜੀ ਸਾਰੀ ਕਰਨੀ ਹੈ, ਉਹਦੀ ਜੀਵਨ ਦੀ ਕਰਮ ਕਿਰਿਆ ਹੈ, ਉਹ ਸਾਰੀ ਸ੍ਰੇਸ਼ਟ ਹੋ ਜਾਂਦੀ ਹੈ। ਬਾਹਰੋਂ ਹੋਮੈ ਕਹਿ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ। ਲੋ, ਹਜ਼ੂਰ ਕਹਿੰਦੇ ਜਿਹੜਾ ਗੁਰਮੁਖ ਵਿਅਕਤੀ ਹੈ, ਭਾਵੇਂ ਬਾਹਰੋਂ ਹੋਮੈ ਦੇ ਵਿੱਚ ਕੁਝ ਕਹਿੰਦਾ ਕਹਾਉਂਦਾ ਵੀ ਹੁੰਦਾ, ਪਰ ਹਜ਼ੂਰ ਕਹਿੰਦੇ ਨੇ ਗੁਰਮੁਖ ਵਿਅਕਤੀ ਅੰਦਰੋਂ ਮੁਕਤ, ਉਹ ਅੰਦਰੋਂ ਮੋਹ ਮਾਇਆ ਤੋਂ ਹੋਮੈ ਤੋਂ ਨਿਰਲੇਪ ਹੁੰਦਾ, ਲੇਪ ਕਦੇ ਨਾ ਲਾਏ, ਉਹਨੂੰ ਕਦੇ ਹਉਮੈ ਦਾ, ਉਹ ਮਾਇਆ ਦਾ, ਹੰਤਾ ਮਮਤਾ ਦਾ ਲੇਪ ਕਦੇ ਵੀ ਨਹੀਂ ਲੱਗਦਾ। ਭਾਵ ਆਪਣੀ ਮੂੰਹੋਂ ਤਾਂ ਗੁਰਮੁਖ ਵਿਅਕਤੀ ਨੂੰ ਵੀ ਕਿਤੇ ਹਉਮੈ ਦੇ ਵਿੱਚ ਕੋਈ ਬਚਨ ਕਹਿਣਾ ਕਹਾਉਣਾ ਪੈਂਦਾ ਹੈ, ਪਰ ਉਹ ਅੰਦਰੋਂ ਮੋਹ ਮਾਇਆ ਤੋਂ, ਹਉਮੈ ਹੰਕਾਰ ਤੋਂ ਨਿਰਲੇਪ ਹੁੰਦਾ, ਅੰਦਰੋਂ ਕਦੇ ਉਸਨੂੰ ਲੇਪ ਨਹੀਂ ਲੱਗਦਾ। ਮਾਇਆ ਮੋਹ ਗੁਰ ਸ਼ਬਦ ਚਲਾਏ, ਨਿਰਮਲ ਨਾਮ ਸਦ ਹਿਰਦੈ ਧਿਆਏ। ਹਜ਼ੂਰ ਕਹਿੰਦੇ ਨੇ ਗੁਰੂ ਕੇ ਸ਼ਬਦ ਦੁਆਰਾ ਉਸਨੇ ਮਾਇਆ ਦੇ ਮੋਹ ਨੂੰ ਸਾੜ ਦਿੱਤਾ ਹੈ, ਨਿਰਮਲ ਨਾਮ ਸਦ ਹਿਰਦੈ ਧਿਆਏ। ਉਹ ਵਾਹਿਗੁਰੂ ਦੇ ਨਿਰਮਲ ਨਾਮ ਨੂੰ ਹਮੇਸ਼ਾ ਲਈ ਆਪਣੇ ਹਿਰਦੇ ਵਿੱਚ ਧਿਆਉਂਦਾ ਰਹਿੰਦਾ, ਜਿਸ ਦਾ ਸਦਕਾ ਉਹਦੇ ਅੰਦਰ ਹਉਮੈ ਨਹੀਂ ਆ ਕੇ ਕੋਈ ਪ੍ਰਭਾਵ ਪਾ ਸਕਦੀ, ਕਿਉਂਕਿ ਜਿੱਥੇ ਨਾਮ ਵਸ ਜਾਂਦਾ ਉੱਥੇ ਹਉਮੈ ਨਹੀਂ ਟਿਕ ਸਕਦੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਇਨਾ ਵਸੈ ਇੱਕ ਠਾਈ। ਹਉਮੈ ਤੇ ਨਾਮ ਦਾ ਪਰਸਪਰ ਵਿਰੋਧ ਹੈ, ਜਿੱਥੇ ਨਾਮ ਵਸ ਜਾਂਦਾ ਹੈ, ਨਿਰਮਲ ਨਾਮ ਸਦ ਹਿਰਦੈ ਤੇ ਆਏ, ਉੱਥੇ ਹਉਮੈ ਨਹੀਂ ਟਿਕ ਸਕਦੀ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ ਗੁਰਮੰਤਰ ਦਾ ਜਾਪ ਕਰਕੇ ਗੁਰਮੁਖਾਂ ਨੇ ਹਉਮੈ ਨੂੰ ਨਾਸ਼ ਕੀਤਾ ਹੈ। ਤਾਵਤ ਰਾਖੈ ਠਾਕ ਰਹਾਏ, ਸਿੱਖ ਸੰਗਤ ਕਰਮ ਮਿਲਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਾਵਤ ਰਾਖੈ, ਜਿਹੜਾ ਗੁਰਮੁਖ ਵਿਅਕਤੀ ਹੈ ਉਹ ਆਪਣੇ ਦੌੜਦੇ ਮਨ ਨੂੰ ਵੀ ਰਾਖੈ, ਰੋਕ ਕੇ ਰੱਖਦਾ ਹੈ। ਤੇ ਠਾਕ ਰਹਾਏ, ਜਿਹੜੇ ਪੰਜ ਗਿਆਨ ਇੰਦਰੀਏ ਵਿਸ਼ਿਆਂ ਦੇ ਵੱਲ ਦੌੜਦੇ ਸਨ, ਇਹਨਾਂ ਨੂੰ ਵੀ ਰੋਕ ਕੇ ਰੱਖਦਾ ਹੈ। ਭਾਵ ਉਹਦਾ ਆਪਣੇ ਮਨ ਤੇ ਇੰਦਰੀਆਂ ਤੇ ਕੰਟਰੋਲ ਹੋ ਜਾਂਦਾ ਹੈ। ਸਿੱਖ ਸੰਗਤ ਕਰਮ ਮਿਲਾਏ, ਸਤਿਗੁਰੂ ਕਹਿੰਦੇ ਨੇ ਸਿੱਖ ਸੰਗਤ ਕਰਮ ਮਿਲਾਏ। ਵਾਹਿਗੁਰੂ ਦੀ ਕਰਮ ਬਖਸ਼ਿਸ਼ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਦੀ ਸੰਗਤ ਵਿੱਚ ਮਿਲਾਇਆ। ਭਾਵ ਵਾਹਿਗੁਰੂ ਦੀ ਕਰਮ ਬਖਸ਼ਿਸ਼ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਦੀ ਸੰਗਤ ਵਿੱਚ ਮਿਲਾਇਆ। ਤੇ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਕੇ ਮਿਲ ਗਿਆ, ਉਹਦਾ ਮਨ ਵੀ, ਉਹਦੇ ਇੰਦਰੀਏ ਵੀ ਕੰਟਰੋਲ ਵਿੱਚ ਆ ਜਾਂਦੇ ਹਨ। ਗੁਰਬਿਨ ਭੁੱਲੋ ਆਵੈ ਜਾਏ, ਨਦਰ ਕਰੇ ਸੰਜੋਗ ਮਿਲਾਏ। ਹਜ਼ੂਰ ਕਹਿੰਦੇ ਨੇ ਭਾਈ, ਗੁਰੂ ਤੋਂ ਬਿਨਾਂ ਇਹ ਜੀਵ ਭੁੱਲਿਆ ਭਟਕਿਆ ਰਹਿੰਦਾ ਤੇ ਆਵੈ ਜਾਏ ਬਾਰ ਬਾਰ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਹੈ। ਨਦਰ ਕਰੇ ਸੰਜੋਗ ਮਿਲਾਏ, ਜੇ ਭਾਈ ਸਤਿਗੁਰੂ ਮਿਹਰ ਦੀ ਨਿਗਾਹ ਕਰ ਦੇਣ, ਫਿਰ ਸੰਜੋਗ ਦੇ ਨਿਯਮ ਅਨੁਸਾਰ ਉਸਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾ ਦਿੰਦੇ ਹਨ। ਭਾਵ ਆਪਣੇ ਆਪ ਨਹੀਂ ਕੋਈ ਵੀ ਮਿਲ ਸਕਦਾ, ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ। ਰੂੜੋ ਕਹੋ ਨਾ ਕਹਿਆ ਜਾਈ, ਅਕਥ ਕਥੋ ਨਹਿ ਕੀਮਤ ਪਾਈ। ਹਜ਼ੂਰ ਫਰਮਾਉਂਦੇ ਨੇ ਰੂੜੋ, ਉਹ ਵਾਹਿਗੁਰੂ ਪਰਮੇਸ਼ਰ ਬਹੁਤ ਸੁੰਦਰ ਸਰੂਪ ਹੈ, ਕਹੋ ਮੈਂ ਉਸਦੇ ਬਾਰੇ ਕਹਿਣਾ, ਕੁਝ ਕਹਿਣਾ ਚਾਹੁੰਦਾ ਹਾਂ, ਨਾ ਕਹਿਆ ਜਾਈ, ਪਰ ਮੇਰੇ ਪਾਸੋਂ ਕੁਝ ਆਖਿਆ ਹੀ ਨਹੀਂ ਜਾਂਦਾ। ਉਹ ਕਿਉਂ? ਅਕਥ ਕਥੋਂ, ਉਹ ਵਾਹਿਗੁਰੂ ਕਥਨ ਤੋਂ ਅਕਥ ਹੈ। ਅਕਥ ਕਥੋਂ, ਉਹ ਵਾਹਿਗੁਰੂ ਕਥਨ ਤੋਂ ਅਕਥ ਹੈ, ਤੇ ਮੈਂ ਉਹਦੇ ਬਾਰੇ ਕੀ ਕਥਨ ਕਰਾਂ? ਨਹੀਂ ਕੀਮਤ ਪਾਈ, ਤੇ ਜੇ ਮੈਂ ਯਤਨ ਵੀ ਕਰਾਂ ਕੁਛ ਕਹਿਣ ਦਾ, ਤੇ ਉਸ ਵਾਹਿਗੁਰੂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਭਾਵ ਸ਼ਬਦਾਂ ਨਾਲ ਤੇ ਆਪਣੀ ਬੁੱਧੀ ਦੀ ਸੋਝੀ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਕੀਮਤ ਨਹੀਂ ਪਾਈ ਜਾ ਸਕਦੀ। ਸਭ ਦੁੱਖ ਤੇਰੇ ਸੁਖ ਰਜਾਈ, ਸਭ ਦੁੱਖ ਮੇਟੇ ਸੱਚ ਨਾਈ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ, ਇਹ ਗੁਰਮੁਖ ਦੀ ਅਵਸਥਾ ਹੈ, ਜਿੰਨੇ ਵੀ ਦੁੱਖ ਤੇ ਸੁੱਖ ਨੇ ਸਾਰੇ ਤੇਰੀ ਰਜ਼ਾ ਦੇ ਵਿੱਚ ਹੀ ਮਿਲ ਰਹੇ ਨੇ। ਕਰਮ ਜੀਵ ਦੇ ਨੇ, ਪਰ ਤੇਰੀ ਰਜ਼ਾ ਦੇ ਵਿੱਚ ਸਾਰਿਆਂ ਨੂੰ ਦੁੱਖ ਤੇ ਸੁੱਖ ਮਿਲ ਰਹੇ ਨੇ। ਹੁਕਮ ਲਿਖ, ਦੁੱਖ ਸੁੱਖ ਪਾਈਆ ਹੈ। ਸਭ ਦੁੱਖ ਮੇਟੇ ਸੱਚ ਹੈ ਨਾਈ, ਪਰ ਮਹਾਰਾਜ ਅਸੀਂ ਤੇ ਸੱਚੇ ਨਾਮ ਦਾ ਸਦਕਾ ਸਾਰੇ ਹੀ ਦੁੱਖ ਮੇਟ ਲਏ ਨੇ। ਭਾਵ ਜੀ ਦੀ ਸੁਰਤ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਂਦੀ ਹੈ, ਉਹਦੇ ਸਾਰੇ ਦੁੱਖ ਵਾਹਿਗੁਰੂ ਪਰਮੇਸ਼ਰ ਆਪ ਨਾਸ ਕਰ ਦਿੰਦਾ ਹੈ। ਤੇ ਕੁਛ ਵਿਦਵਾਨਾਂ ਨੇ ਸਭ ਦੁੱਖ ਤੇਰੇ ਸੁਖ ਰਜਾਈ, ਇਉਂ ਵੀ ਇਹਦਾ ਅਰਥ ਕੀਤਾ ਹੈ, ਹੇ ਵਾਹਿਗੁਰੂ ਜੀ, ਜਿਤਨੇ ਦੁੱਖ ਨੇ, ਜਿਤਨੇ ਵੀ ਦੁੱਖ ਨੇ, ਤੇਰੀ ਰਜ਼ਾ ਦੇ ਵਿੱਚ ਸਾਰੇ ਸਾਨੂੰ ਸੁਖ ਰੂਪ ਪ੍ਰਤੀਤ ਹੋ ਰਹੇ ਨੇ। ਭਾਵ ਜਿਹੜੇ ਗੁਰਮੁਖ ਵਿਅਕਤੀ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਵੀ ਉਹ ਦੁੱਖਾਂ ਨੂੰ ਵੀ ਸੁੱਖ ਸਮਝਣ ਲੱਗ ਜਾਂਦਾ, ਇਹ ਹੋਰ ਵੀ ਬਹੁਤ ਉੱਚੇ ਸਿਧਾਂਤ ਦੀ ਗੱਲ ਦਰਸਾਈ ਗਈ ਹੈ। ਸਭ ਦੁੱਖ ਤੇਰੇ ਸੁਖ ਰਜਾਈ, ਹੇ ਵਾਹਿਗੁਰੂ, ਤੇਰੀ ਰਜ਼ਾ ਦੇ ਵਿੱਚ ਚੱਲਣ ਵਾਲਿਆਂ ਦੇ ਲਈ ਸਾਰੇ ਦੁੱਖ ਵੀ ਸੁਖ ਰੂਹ ਬਣ ਜਾਂਦੇ ਹਨ। ਕੇਤੀਆਂ ਦੁੱਖ ਭੂਕ ਸਦ ਮਾਰ, ਇਹ ਭੇਦਾ ਤੇਰੀ ਦਾ ਤਾਰ, ਸਭ ਦੁੱਖ ਮੇਟੇ ਸਾਚਾ ਨਾਈ। ਵੀ ਉਹਨਾਂ ਨੇ ਸੱਚੇ ਨਾਮ ਦਾ ਸਿਮਰਨ ਕਰਕੇ ਆਪਣੇ ਸਾਰੇ ਦੁੱਖ ਮੇਟ ਲਏ ਨੇ। ਕਰ ਬਿਨ ਵਾਜਾ ਪਗ ਬਿਨ ਤਾਲਾ, ਜੇ ਸ਼ਬਦ ਬੁੱਝੈ ਤਾਂ ਸੱਚ ਨਿਹਾਲਾ। ਲੋ ਹਜ਼ੂਰ ਕਹਿੰਦੇ ਨੇ ਕਰ ਬਿਨ ਵਾਜਾ, ਜਿਵੇਂ ਹੱਥਾਂ ਤੋਂ ਬਿਨਾਂ ਵਾਜਾ ਨਹੀਂ ਵੱਜਦਾ, ਪੈਰਾਂ ਤੋਂ ਬਿਨਾਂ ਤਾਲ ਨਹੀਂ ਪੂਰਿਆ ਜਾਂਦਾ, ਇਸੇ ਤਰ੍ਹਾਂ ਸ਼ਬਦ ਤੋਂ ਬਿਨਾਂ, ਨਾਮ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਸ਼ਬਦ ਬੁੱਝੈ, ਜੇ ਇਹ ਇਨਸਾਨ, ਜੇ ਇਹ ਪ੍ਰਾਣੀ ਸ਼ਬਦ ਬੁੱਝੈ, ਸ਼ਬਦ ਦੇ ਸਿਧਾਂਤ ਨੂੰ ਸਮਝੇ ਤਾਂ ਸੱਚ ਨਿਹਾਲਾ, ਤਾਂ ਅੱਗੇ ਸੱਚ ਰੂਪ ਵਾਹਿਗੁਰੂ ਪਰਮੇਸ਼ਰ ਨੂੰ ਵੇਖ ਸਕਦਾ ਹੈ। ਅੰਤਰ ਸਾਚ ਸਭੇ ਸੁਖ ਨਾਲਾ, ਨਦਰ ਕਰੇ ਰਾਖੈ ਰਖਵਾਲਾ। ਹਜ਼ੂਰ ਕਹਿੰਦੇ ਨੇ ਅੰਤਰ ਸਾਚ, ਜਿਹਦੇ ਅੰਦਰ ਸੱਚਾ ਨਾਮ ਵਸ ਗਿਆ, ਸਭੇ ਸੁਖ ਨਾਲਾ, ਉਹਦੇ ਨਾਲ ਸਾਰੇ ਹੀ ਸੁਖ ਉਸਨੂੰ ਪ੍ਰਾਪਤ ਹੋਵੇ। ਜਿਸ ਗੁਰਮੁਖ ਪਿਆਰੇ ਦੇ ਅੰਦਰ ਸੱਚਾ ਨਾਮ ਵਸ ਜਾਂਦਾ ਹੈ, ਤੇ ਫਿਰ ਉਹਨੂੰ ਸਾਰੇ ਸੁਖ ਨਾਲ ਪ੍ਰਾਪਤ ਹੋ ਜਾਂਦੇ ਨੇ। ਨਦਰ ਕਰੇ ਰਾਖਿਆ ਰਖਵਾਲਾ, ਸਤਿਗੁਰੂ ਕਹਿੰਦੇ ਨੇ ਵੀ ਜਦੋਂ ਰਖਵਾਲਾ, ਸਾਡੀ ਰੱਖਿਆ ਕਰਨ ਵਾਲਾ ਰਖਵਾਲਾ ਅਕਾਲ ਪੁਰਖ ਮਿਹਰ ਦੇ ਨਿਗਾਹ ਕਰੇ, ਤੇ ਫਿਰ ਉਹ ਰਾਖਿਆ ਜੀਵ ਦੀ ਰੱਖਿਆ ਕਰਦਾ ਹੈ। ਭਾਵ ਅਸਲੀ ਰੱਖਿਆ ਕਰਨ ਵਾਲਾ ਅਕਾਲ ਪੁਰਖ ਹੈ, ਜਦੋਂ ਕਿਸੇ ਤੇ ਮਿਹਰ ਦੀ ਦ੍ਰਿਸ਼ਟੀ ਕਰ ਦਿੰਦਾ ਹੈ, ਫਿਰ ਉਹਦੀ ਇੱਥੇ ਵਿਕਾਰਾਂ ਤੋਂ ਵੀ, ਪਾਪਾਂ ਤੋਂ ਵੀ ਤੇ ਜਮਾਂ ਤੋਂ ਵੀ ਵਾਹਿਗੁਰੂ ਰੱਖਿਆ ਕਰਦਾ ਹੈ। ਤੇਰੇ ਭਵਨ ਸੂਝੈ ਆਪ ਗਵਾਵੈ, ਬਾਣੀ ਬੂਝੈ ਸੱਚ ਸਮਾਵੈ। ਲੋ ਹਜ਼ੂਰ ਕਹਿੰਦੇ ਨੇ ਤੇਰੇ ਭਵਨ ਸੂਝੈ ਆਪ ਗਵਾਵੈ, ਜੇ ਇਹ ਜੀਵ ਆਪਾ ਭਾਵ ਗਵਾ ਦੇਵੇ, ਆਪਾ ਭਾਵ ਗਵਾਉਣਾ ਬਹੁਤ ਔਖਾ ਹੈ। ਆਪਾ ਭਾਵ ਤੋਂ ਮੁਰਾਦ ਹੈ ਹੰਕਾਰ ਦੀ, ਜਿਹੜਾ ਹੋਮਿਆਂ ਦਾ ਸੰਸਕਾਰ, ਇਹਨੂੰ ਮਿਟਾਉਣਾ ਬਹੁਤ ਔਖਾ ਹੈ। ਪਰ ਹਜ਼ੂਰ ਕਹਿੰਦੇ ਨੇ ਤੇਰੇ ਭਵਨ ਸੂਝੈ ਆਪ ਗੁਆਵੈ, ਜਿਹੜਾ ਮਨੁੱਖ ਆਪਾ ਭਾਵ ਨੂੰ ਗੁਆ ਦਿੰਦਾ, ਤੇਰੇ ਭਵਨ ਸੂਝੈ, ਉਹਨੂੰ ਤਿੰਨੇ ਭਵਨਾਂ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਆਪਾ ਭਾਵ ਗੁਆ ਕੇ ਉਹਨੂੰ ਤਿੰਨੇ ਭਵਨਾਂ ਦੀ ਸੋਝੀ, ਤਿੰਨੇ ਲੋਕਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ, ਉਹ ਤਰਕਾਲ ਦਰਸ਼ੀ ਹੋ ਜਾਂਦਾ, ਬਾਣੀ ਬੁੱਝੈ ਸੱਚ ਸਮਾਵੈ। ਹਜ਼ੂਰ ਕਹਿੰਦੇ ਨੇ ਜਿਹੜਾ ਗੁਰਸਿੱਖ ਮਾਈ ਪਾਈ ਬਾਣੀ ਬੁੱਝੈ, ਅਸਲੀ ਜਿਹੜੀ ਬਾਣੀ ਦੀ ਰਮਜ ਹੈ ਉਹਨੂੰ ਸਮਝ ਲੈਂਦਾ ਹੈ, ਬਾਣੀ ਦੇ ਰਸਤੇ ਰਹੱਸ ਨੂੰ ਸਮਝ ਲੈਂਦਾ ਹੈ, ਸੱਚ ਸਮਾਵੈ, ਉਹ ਅੱਗੇ ਸੱਚ ਰੂਪ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ। ਸ਼ਬਦ ਵਿਚਾਰੇ ਏਕ ਲਿਵ ਤਾਰਾ, ਨਾਨਕ ਧਨ ਸਵਾਰਨ ਹਾਰਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸ਼ਬਦ ਵਿਚਾਰੇ, ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ, ਏਕ ਲਿਵ ਤਾਰਾ, ਫਿਰ ਉਹਦੀ ਜਿਹੜੀ ਅੰਦਰੋਂ ਲਿਵ ਹੈ, ਤਾਰਾ ਦਾ ਅਰਥ ਵੀ ਤੇਲ ਤਾਰਾ ਵਾਂਗ, ਇੱਕ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੁੜ ਜਾਂਦੀ ਹੈ। ਵੇਖ ਲਓ ਇਹ ਗੁਰਬਾਣੀ ਦਾ ਮਹਾਤਮ ਹੈ, ਸ਼ਬਦ ਵਿਚਾਰੇ, ਜਿਹੜਾ ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ, ਤੇ ਫਿਰ ਉਹਦੀ ਜਿਹੜੀ ਲਿਵ ਹੈ ਤੇਲ ਤਾਰਾ ਵਾਂਗ ਇੱਕ ਵਾਹਿਗੁਰੂ ਦੇ ਨਾਲ ਜੁੜ ਜਾਂਦੀ ਹੈ। ਨਾਨਕ ਧੰਨ ਸਵਾਰਨ ਹਾਰਾ, ਹਜ਼ੂਰ ਕਹਿੰਦੇ ਨੇ ਉਹ ਸਵਾਰਨ ਵਾਲਾ ਵਾਹਿਗੁਰੂ ਧੰਨਤਾ ਯੋਗ ਹੈ, ਜਿਸਨੇ ਵੀ ਇਹੋ ਜਿਹੇ ਮਹਾਂਪੁਰਖਾਂ ਦੇ ਜੀਵਨ ਨੂੰ ਸਵਾਰਿਆ ਹੈ, ਉਹ ਸਵਾਰਨ ਵਾਲਾ ਵਾਹਿਗੁਰੂ ਧੰਨਤਾ ਯੋਗ ਹੈ। ਤੇ ਕਈ ਟੀਕਾਕਾਰਾਂ ਨੇ ਵੀ ਨਾਨਕ ਧੰਨ ਸਵਾਰਨ ਹਾਰਾ, ਵੀ ਇਹ ਸਵਾਰਨ ਹਾਰਾ ਸ਼ਬਦ ਗੁਰਮੁਖਾਂ ਦੇ ਨਾਲ ਵੀ ਜੋੜਿਆ, ਵੀ ਜਿਹੜੇ ਗੁਰਮੁਖ ਆਪਣੇ ਜੀਵਨ ਨੂੰ ਸਵਾਰਨ ਲੈਂਦੇ ਨੇ, ਸਵਾਰਨ ਵਾਲੇ ਨੇ, ਉਹ ਵੀ ਧੰਨਤਾ ਯੋਗ ਨੇ। ਪਰ ਇੱਥੇ ਪ੍ਰਕਰਨ ਅਨੁਸਾਰ ਨਾਨਕ ਧੰਨ ਸਵਾਰਨ ਹਾਰਾ, ਵੀ ਉਹ ਅਸਲੀ ਜੀਵਨ ਸਵਾਰਨ ਵਾਲਾ ਵਾਹਿਗੁਰੂ ਹੈ, ਇਸ ਲਈ ਉਹ ਜੀਵਨ ਸਵਾਰਨ ਵਾਲਾ ਵਾਹਿਗੁਰੂ ਉਹ ਧੰਨਤਾ ਯੋਗ ਹੈ, ਉਹਨੂੰ ਧੰਨ ਧੰਨ, ਉਹਨੂੰ ਵਾਹ ਵਾਹ ਕਹਿਣਾ ਚਾਹੀਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਹੈ ਤੇ ਇਹਨਾਂ ਨੂੰ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਤੇਰੇ ਭਵਨ ਸੂਝੈ ਆਪ ਗਵਾਵੈ, ਬਾਣੀ ਬੂਝੈ ਸੱਚ ਸਮਾਵੈ, ਸ਼ਬਦ ਵਿਚਾਰੇ ਏਕ ਲਿਵ ਤਾਰਾ, ਨਾਨਕ ਧਨ ਸੁਵਾਰਣ ਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।